ਜਮ ਜਮ ਮਰੇ ਮਰੇ ਫਿਰ ਜੋ ਸਾਨੂੰ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਜੇ ਇਹਨੂੰ ਸਫਲ ਕਰਨਾ ਹੈ ਕੋਈ ਤੈਨੂੰ ਕਠਿਨ ਸਾਧਨ ਨਹੀਂ ਦੱਸੇ ਮਹਾਰਾਜ ਨੇ ਔਖੇ ਕਰਮ ਨਹੀਂ ਦੱਸੇ ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸ਼ੁਕਰ ਸਤਿਗੁਰਾਂ ਦੀ ਬਾਣੀ ਪੜ੍ਹੋ ਬਾਣੀ ਸੁਣੋ ਬਾਣੀ ਗਾਓ ਉਹ ਤੁਹਾਡੇ ਜਨਮ ਨੂੰ ਕਰੇਗੀ ਸਫਲ ਤੇ ਸਫਲਤਾ ਵਿੱਚ ਖੁਸ਼ੀ ਹੈ ਆਨੰਦ ਅੰਮ੍ਰਿਤ ਵੇਲੇ ਸਤਿਗੁਰ ਪਾਤਸ਼ਾਹ ਜੀ ਨੇ ਜਿਹੜਾ ਹੁਕਮ ਕੀਤਾ ਸਾਨੂੰ ਮਰਜ਼ਾਦਾ ਬਖਸ਼ੀ ਹੈ ਬੜਾ ਮੋਲਕ ਸਮਾਂ ਮੋਲਕ ਦਾਤ ਹੈ ਅੰਮ੍ਰਿਤ ਵੇਲੇ ਦੀ ਥੋੜਾ ਜਿਹਾ ਅਸੀਂ ਦੇਸ਼ ਕਾਲ ਦੇ ਪ੍ਰਭਾਵ ਵਿੱਚ ਆ ਕੇ ਇਸ ਅਮੋਲਕ ਦਾਤ ਤੋਂ ਵਾਂਝੇ ਰਹਿ ਰਹੇ ਹਾਂ ਤੇ ਸਤਿਗੁਰਾਂ ਨੇ ਤਾਂ ਸ੍ਰੀ ਜਪਜੀ ਸਾਹਿਬ ਵਿੱਚ ਬਚਨ ਕੀਤੇ ਨੇ ਸਾਚਾ ਸਾਹਿਬ ਸਾਚ ਨਾਏ ਸਾਹਿਬ ਕਹਿੰਦੇ ਮਾਲਕ ਨੂੰ ਮਾਲਕ ਇੱਥੇ ਬੜੇ ਨੇ ਜਿੰਨੇ ਜੋਗਾ ਹੈ ਕੋਈ ਮਲਕੀਅਤ ਆਪਣੀ ਰੱਖਦਾ ਹੈ ਕੋਈ ਕੁੱਲੀ ਦਾ ਮਾਲਕ ਹੈ ਕੋਈ ਕੋਠੀ ਦਾ ਮਾਲਕ ਹੈ ਕੋਈ ਤੱਪੜ ਦਾ ਮਾਲਕ ਹੈ ਕੋਈ ਕੁਰਸੀ ਦਾ ਮਾਲਕ ਹੈ ਮਲਕੀਅਤ ਹੈ ਪੰਛੀ ਵੀ ਰੱਖਦੇ ਨੇ ਜਿਸ ਟਾਹਣੀ ਤੇ ਆਪ ਬੈਠਦੇ ਨੇ ਦੂਜੇ ਨੂੰ ਨਹੀਂ ਬੈਠਣ ਦਿੰਦੇ ਉਹਨਾਂ ਨੂੰ ਵੀ ਮਲਕੀਅਤ ਦਾ ਹੱਕ ਹੈ ਪਰ ਸਾਰੇ ਮਾਲਕ ਅਸੀਂ ਝੂਠੇ ਇੱਕ ਅਕਾਲ ਪੁਰਖ ਮਾਲਕ ਹੈ ਜੋ ਸੱਚਾ ਹੈ ਸਾਡੀ ਮਲਕੀਅਤ ਲਿਮਿਟਡ ਹੈ ਸੀਮਾ ਵਿੱਚ ਟੋਲੀ ਮਿਣੀ ਹੋਈ ਹੈ ਉਹ ਵਾਹਿਗੁਰੂ ਅਸੀਮ ਹੈ ਅਤੋਲ ਹੈ ਅਗੰਮ ਹੈ ਉਹ ਸੱਚਾ ਮਾਲਕ ਹੈ ਤੇ ਸਾਡੀ ਵਡਿਆਈ ਵੀ ਹੋ ਜਾਂਦੀ ਹੈ ਦੋ ਚਾਰ ਦਿਨ ਦੋ ਚਾਰ ਸਾਲ ਹੁੰਦੀ ਤਾਂ ਮਰਜ਼ੀ ਹੋਏ ਗੁਰਮੁਖ ਪਿਆਰੇ ਉਹ ਸੱਚੀ ਤਾਂ ਹੁੰਦੀ ਨਹੀਂ ਕਿਉਂਕਿ ਸਤਿਗੁਰਾਂ ਨੇ ਕਹਿ ਦਿੱਤਾ ਇਸ ਜੁਗਮ ਹੈ ਸੋਭਾ ਨਾਮ ਕੀ ਵਿਣ ਲਾਵੇ ਸੋਭ ਨਾ ਹੋਏ ਇੱਥੇ ਤਾਂ ਇੱਕ ਵਾਹਿਗੁਰੂ ਦੇ ਨਾਮ ਦੀ ਉਹ ਸੋਭ ਹੈ ਸਾਚਾ ਸਾਹਿਬ ਸਾਚ ਨਾਏ ਕਿਉਂਕਿ ਉਹਦਾ ਨਾਂ ਸੱਚਾ ਹੈ ਉਹਦੀ ਨਾਮ ਨਾ ਉਹਦੀ ਵਡਿਆਈ ਸੱਚੀ ਹੈ ਉਹਦੀ ਸੋਭਾ ਸੱਚੀ ਹੈ ਮਹਾਰਾਜ ਕਹਿੰਦੇ ਇਸ ਯੁਗ ਮੈਂ ਸੋਭਾ ਨਾਮ ਕੀ ਬਿਨ ਨਾਵੈ ਸੋਭ ਨਾ ਹੋਏ ਪਹਿਲਾਂ ਤਾਂ ਨਾਮ ਤੋਂ ਬਿਨਾਂ ਸੋਭਾ ਹੋਣੀ ਨੀ ਤੇ ਫਿਰ ਮਹਾਰਾਜ ਕਹਿੰਦੇ ਜੇ ਹੋ ਵੀ ਗਈ ਨਾ ਤਾਂ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਰਮ ਨਾ ਹੋਏ ਇਸ ਸੋਭਾ ਨੂੰ ਇਕੱਠਾ ਕਰਦੇ ਆ ਤਾਂ ਤੇਰੀ ਜ਼ਿੰਦਗੀ ਲੰਘ ਜਾਊਗੀ ਪਰ ਜਿੱਦਣ ਇਹਨੇ ਜਾਣਾ ਇੱਕ ਮਿੰਟ ਵੀ ਨਹੀਂ ਲੱਗਣਾ ਬੜੀ ਦੇਰ ਲੱਗਦੀ ਹੈ ਸੋਭਾ ਇਕੱਠੀ ਕਰਦਿਆਂ ਕਰਦਿਆਂ ਜਾਣ ਲੱਗੇ ਖਿੰਨ ਭੰਗਣ ਹੈ ਜਾਂਦੀ ਬਿਲਮ ਨਾ ਹੋਏ ਇਹ ਵਜ਼ੀਰ ਵਜ਼ੂਰ ਬਣ ਨੂੰ ਦੇਖ ਲਓ ਕਿੰਨਾ ਸਾਲ ਫਿਰਦੇ ਰਹਿੰਦੇ ਪਹਿਲ ਤਾਂ ਟਿਕਟ ਨਹੀਂ ਮਿਲਦਾ ਫਿਰ ਜਿੱਤਦੇ ਨਹੀਂ ਪਰ ਜੇ ਔਖੀ ਸਿਖਾਲੀ ਝੰਡੀ ਵੀਹ ਸਾਲ ਬਾਅਦ ਲੱਗ ਵੀ ਜਾਵੇ ਤੇ ਉਤਰਦੀ ਨੂੰ ਵੀਹ ਮਿੰਟ ਵੀ ਨਹੀਂ ਲੱਗਦੇ ਇਹੀ ਪਤਾ ਲੱਗਦਾ ਵੀ ਗਿਆ ਵੀ ਇਸ ਯੁਗ ਮੈਂ ਸੋਭਾ ਨਾਮ ਕੀ ਤੇ ਜਿਹਨਾਂ ਨੂੰ ਵਾਹਿਗੁਰੂ ਦੇ ਨਾਮ ਨੇ ਸੋਭਾ ਦੇ ਦਿੱਤੀ ਯੁਗ ਬਦਲ ਗਏ ਪਰ ਲੋਕ ਮੱਥਾ ਟੇਕਣ ਤੇ ਨਹੀਂ ਹਟੇ ਲੋਕ ਪੂਜਣ ਤੋਂ ਨਹੀਂ ਹਟੇ ਇੱਥੇ ਤਾਂ ਇੱਕ ਸੈਸ਼ਨ ਲੰਘ ਗਿਆ ਤੇ ਦੂਜੇ ਸੈਸ਼ਨ ਨੂੰ ਮਨਿਸਟਰ ਗਿਆ ਕਈ ਵਿਚਾਲੀ ਹਿੰਦੁਸਤਾਨ ਵਿੱਚ ਤਾਂ ਇੱਕ ਸੈਸ਼ਨ ਵੀ ਛੇ ਛੇ ਆ ਜਾਂਦੇ ਪਰ ਵੇਖੋ ਜਿਹਨਾਂ ਨੂੰ ਨਾਮ ਦੀ ਸੋਭਾ ਮਿਲੀ ਕਦ ਸਤਯੁਗ ਸੀ ਕਦ ਤ੍ਰੇਤਾ ਕਦ ਦੁਆਪਰ ਤੇ ਹੁਣ ਤੱਕ ਵੀ ਦੁਨੀਆਂ ਪੂਜੇ ਰਹੀ ਹੈ ਰਹਿੰਦੀ ਦੁਨੀਆਂ ਤੱਕ ਪੂਜੇਗੀ ਮਹਾਰਾਜ ਨੇ ਫਿਰ ਇੱਕ ਵਚਨ ਹੋਰ ਆਖਿਆ ਹੈ ਜੇ ਨਾਮ ਸੋਭਾ ਦੇ ਦੇਵੇ ਨਾ ਸੰਗਤ ਕਿਸੇ ਨੂੰ ਸੋਭਾ ਬਖਸ਼ ਦੇਵੇ ਉਹਨੂੰ ਵੀ ਮਹਾਰਾਜ ਨੇ ਫਿਰ ਇੱਕ ਪਰਹੇਜ ਕਿਹਾ ਕਿ ਇਸ ਪਰਪੰਚ ਮੈਂ ਰਾਮ ਜੇ ਵਾਹਿਗੁਰੂ ਦਾ ਸਿਮਰਨ ਕਰਕੇ ਉਹਦਾ ਬਾਣਾ ਪਾ ਕੇ ਉਹਦੀ ਬਾਣੀ ਸੁਣਾਉਣ ਕਰਕੇ ਤੇਰੀ ਸ਼ੋਭਾ ਹੁੰਦੀ ਹੈ ਨਾ, ਲੋਕ ਮੱਥੇ ਟੇਕਦੇ ਨੇ, ਪਦਾਰਥ ਦਿੰਦੇ ਨੇ, ਤੇਰਾ ਬਚਨ ਮੰਨਦੇ ਨੇ, ਜੀ ਆਇਆ ਕਹਿੰਦੇ ਨੇ, ਖੁਸ਼ਾਮਦੀਦ ਕਹਿੰਦੇ ਨੇ, ਇਹ ਸਾਰਾ ਜਿਹੜਾ ਸ਼ੋਭਾ ਦਾ ਪ੍ਰਪੰਚ ਚੱਲ ਰਿਹਾ ਨਾ, ਇਹਦੇ ਵਿੱਚ ਮਾਣ ਨਾ ਕਰੀ ਵੀ ਮੇਰੀ ਸ਼ੋਭਾ ਹੋ ਰਹੀ ਹੈ ਇਸ ਪ੍ਰਪੰਚ ਮੈਂ। ਰਾਮ ਨਾਮ ਕੀ ਵਡਿਆਈ, ਮਤ ਕੋਈ ਧਰੋ ਗੁਮਾਨਾ, ਕਿਤੇ ਇਹ ਨਾ ਕਹਿੰਦੀ ਕਿ ਮੇਰੀ ਸ਼ੋਭਾ ਹੋ ਰਹੀ ਹੈ, ਇਹ ਤਾਂ ਵਾਹਿਗੁਰੂ ਦੇ ਨਾਮ ਦੀ ਸ਼ੋਭਾ। ਉਹ ਸੱਚਾ ਹੈ, ਉਹਦੀ ਸ਼ੋਭਾ ਵੀ ਸੱਚੀ ਹੈ, ਉਹਦਾ ਨਾਮ ਵੀ ਸੱਚਾ ਹੈ, ਤੇ ਉਹਦੀ ਜਿਹੜੀ ਭਾਖ ਆ, ਉਹਦੀ ਜਿਹੜੀ ਬੋਲੀ ਹੈ, ਭਾਉ ਭਾਉ ਜਿੱਥੇ ਪਪਾ ਮੁਕਤਾ ਆ ਜਾਵੇ ਨਾ, ਉੱਥੇ ਭਾਉ ਦੇ ਅਰਥ ਨੇ ਡਰ, ਜਿੱਥੇ ਪੱਬੇ ਨੂੰ ਕੰਨਾ ਆ ਜਾਵੇ ਉੱਥੇ ਭਾਉ ਦਾ ਅਰਥ ਹੈ ਪ੍ਰੇਮ। ਭਾਉ ਭਗਤ ਕਰ ਨੀਚ ਸਜਾਏ, ਗੋਬਿੰਦ ਭਾਉ ਭਗਤ ਦਾ ਭੁੱਖਾ। ਉਹ ਸੱਚਾ ਹੈ, ਉਹਦਾ ਨਾਮ ਸੱਚਾ ਹੈ, ਉਹਦੀ ਵਡਿਆਈ ਸੱਚੀ ਹੈ, ਉਹਦੀ ਜਿਹੜੀ ਬੋਲੀ ਹੈ ਨਾ, ਉਹ ਭਾਉ ਅਪਾਰ, ਕੋਈ ਮਿਲੇ ਨੀ ਸਕਦਾ ਕਿੰਨੀ ਕੁ ਪਿਆਰੀ ਹੈ, ਕੋਈ ਦੱਸੇ ਨੀ ਸਕਦਾ ਉਹਦੇ ਬੋਲਾਂ ਵਿੱਚ ਮਿਠਾਸ ਕਿੰਨੀ ਕੁ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਹੋਰ, ਤੇ ਕਿੰਨਾ ਕੁ ਮਿੱਠਾ ਹੈ, ਆਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ। ਉਹ ਜਿਹੜਾ ਸੱਚਾ ਹੈ, ਜਿਹਦੀ ਵਡਿਆਈ ਸੱਚੀ ਹੈ, ਜਿਹਦੀ ਬੋਲੀ ਬਹੁਤ ਮਿੱਠੀ ਹੈ, ਜੋ ਪਾਰ ਤੋਂ ਪਰੇ ਹੈ, ਇੱਥੇ ਥੋੜੀ ਜਿਹੀ ਕਿਸੇ ਬੰਦੇ ਦੀ ਤੁਸੀਂ ਸਿਫਤ ਸੁਣ ਲਓ ਨਾ, ਜੀ ਕਰੂਗਾ ਕਿਵੇਂ ਨਾ ਕਿਵੇਂ ਉਹਨੂੰ ਮਿਲੀਏ। ਕਾਹਤੋਂ ਮਿਲਣਾ, ਕੋਈ ਨਾ ਕੋਈ ਕੰਮ ਸਵਾਰੂਗਾ, ਇਹ ਲੋੜ ਪੈ ਤੇ ਕੰਮ ਆਊਗਾ, ਹੋਰ ਤਾਂ ਵਜ਼ੀਰਾਂ ਵਜ਼ੀਰਾਂ ਪਿੱਛੇ ਆਪਾਂ ਐਵੇਂ ਨੀ ਕਰਦੇ, ਹੋਰ ਕਿਤੇ ਉਹਨਾਂ ਤੋਂ ਜਪੀ ਸਾਹਿਬ ਦੀ ਕਦੇ ਸੁਣਨੀ, ਮੁਕਤੀ ਦਾ ਲਾਇਸੈਂਸ ਦੇਣਗੇ ਉਹ, ਆਹੀ ਹੈ ਕਿਸੇ ਵੱਡੇ ਆਦਮੀ ਨਾਲ ਵਾਕ ਭੇਦ ਕਰ ਲਓ, ਕਿਸੇ ਔਖੜ ਸਮੇਂ ਕੰਮ ਆਜੂਗਾ। ਜਟਪਦ ਕਰੀ ਦੀ ਉਹਨਾਂ ਨੂੰ ਮਿਲਣ ਦੀ, ਉਹ ਜੋ ਸਭ ਤੋਂ ਹੀ ਵੱਡਾ ਹੈ, ਸਦਾ ਸੱਚਾ ਹੈ, ਜਿਹਦੀ ਵਡਿਆਈ ਸਦਾ ਰਹਿਣ ਵਾਲੀ ਹੈ, ਤੇ ਗੁਰਮੁਖ ਪਿਆਰੇ ਫਿਰ ਉਹਨੂੰ ਵੀ ਮਿਲਣ ਦੀ ਇੱਛਾ ਪੈਦਾ ਕਰਦੇ। ਉਹਨਾਂ ਨੂੰ ਪਤਾ ਲੱਗਦਾ ਇੱਥੇ ਦੇ ਵੱਡੇ ਲੋਕ ਤਾਂ ਅੱਜ ਹੈ ਤੇ ਕੱਲ ਨੂੰ ਪਤਾ ਨੀ ਵੱਡਾ ਹੋਵੇ ਕਿ ਨਾ ਹੋਵੇ। ਦੂਜੀ ਗੱਲ, ਇੱਥੇ ਤਾਂ ਮੇਰਾ ਕੁਝ ਸਵਾਰ ਸਕਦਾ ਹੈ ਤੇ ਗਾਹਾਂ ਤਾਂ ਇਹਦੇ ਹੱਥ ਕੁਝ ਨੀ ਹੈ, ਪਰ ਉਹ ਜਿਹੜਾ ਸੱਚਾ ਹੈ, ਮਾਲਕ ਹੈ, ਜਿਹਦੀ ਵਡਿਆਈ ਸੱਚੀ ਹੈ, ਜਿਹਦੀ ਬੋਲੀ ਮਿੱਠੀ ਹੈ, ਜਿਹਦਾ ਪਾਰ ਕੋਈ ਪਾ ਨੀ ਸਕਦਾ, ਜੇ ਮੈਂ ਉਹਨੂੰ ਮਿਲਣ ਦੀ ਕੋਸ਼ਿਸ਼ ਕਰਾਂ, ਫਿਰ ਲੋਕ ਤੇ ਪਰਲੋਕ ਦੋਵੇਂ ਸੁਹੇਲੇ ਹੋ ਜਾਣਗੇ। ਤੇ ਹੁਣ ਮਿਲਣ ਦਾ ਤਰੀਕਾ ਕੀ ਹੈ? ਮਿਲਣ ਦਾ ਤਰੀਕਾ ਗੁਰਸਿੱਖ ਪਿਆਰਿਓ, ਜਿਹਨੂੰ ਤੁਸੀਂ ਮਿਲਣਾ ਹੈ ਉਹਦਾ ਐਡਰੈਸ ਲਾਓ, ਉਹਦਾ ਮਿਲਣ ਦਾ ਸਮਾਂ ਪੁੱਛੋ, ਅਪਾਇੰਟਮੈਂਟ ਲਾਓ, ਫਿਰ ਜਦੋਂ ਮਿਲਣ ਜਾਓਗੇ, ਤਰੀਕਾ ਇੱਕੋ ਹੈ ਕਿ ਰਾਜ ਵੈਦ ਗੁਰ ਜੋਤ ਸੀ ਖਾਲੀ ਹੱਥ ਨਾ ਜਾਏ। ਇਹਨਾਂ ਚਾਰਾਂ ਕੋਲ ਜਦੋਂ ਜਾਣਾ ਹੋਵੇ ਤੇ ਖਾਲੀ ਹੱਥ ਨੀ ਜਾਣਾ, ਕੁਝ ਭੇਟਾ ਲੈ ਕੇ ਜਾਣੀ। ਆਹ ਜਿਹੜੇ ਤੁਸੀਂ ਇੱਥੇ ਹੁਣ ਖੜਖੜ ਆਉਂਦੀ ਹੈ ਨਾ ਗੋਲਕੇ ਵਿੱਚ, ਪਕੜੀਆਂ ਪਾਉਂਡ ਪੈਣੀਆਂ, ਇਹ ਕੁਝ ਦਿੰਦੇ ਹੋ ਗੁਰੂ ਗ੍ਰੰਥ ਸਾਹਿਬ ਨੂੰ? ਇਹ ਕੁਝ ਬਖਸ਼ਿਸ਼ ਕਰ ਰਹੇ ਹੋ ਤੁਸੀਂ? ਨਹੀਂ ਨਹੀਂ, ਇਹਨੂੰ ਹਿੰਦੂ ਧਰਮ ਵਿੱਚ ਕਹਿੰਦੇ ਨੇ ਦਕਸ਼ਨਾ, ਤੇ ਦਕਸ਼ਨਾ ਨੂੰ ਸਿੱਖ ਧਰਮ ਵਿੱਚ ਕਹਿੰਦੇ ਨੇ ਭੇਟਾ। ਭੇਟਾ ਤੇ ਦਕਸ਼ਨਾ ਦਾ ਅਰਥ ਕੀ ਹੈ? ਇਹਦੇ ਕੋਲ ਦੇਣਾ ਨਾ ਸਮਝਦੇ ਹੋ, ਇਹਦਾ ਪੰਜਾਬੀ ਵਿੱਚ ਅਰਥ ਹੈ ਧੰਨਵਾਦ ਕਰਕੇ ਆਖੋ। ਜਦੋਂ ਕਿਸੇ ਗੁਰੂ ਪਿਆਰੇ ਨੂੰ ਤੁਸੀਂ ਘਰ ਲਿਜਾਓਗੇ, ਉਹਨੂੰ ਪ੍ਰਸ਼ਾਦਾ ਛਕਾਓਗੇ ਤੇ ਪ੍ਰਸ਼ਾਦਾ ਛਕਾਉਣ ਤੋਂ ਬਾਅਦ ਜਿਹੜੀ ਦਕਸ਼ਿਣਾ ਦਿੱਤੀ ਜਾਂਦੀ ਹੈ, ਭੇਟਾ ਦਿੱਤੀ ਜਾਂਦੀ, ਉਹ ਕੀ ਚੀਜ਼ ਹੈ? ਉਹ ਕੋਈ ਮਾਇਆ ਨੀ, ਉਹ ਕੋਈ ਕੱਪੜੇ ਨੀ, ਉਸ ਪ੍ਰਸ਼ਾਦਾ ਛਕਣ ਵਾਲੇ ਦਾ ਧੰਨਵਾਦ ਕਿ ਮੈਂ ਤੇਰਾ ਧੰਨਵਾਦ ਕਰਦਾ, ਤੂੰ ਮੈਨੂੰ ਸੇਵਾ ਦਾ ਸਮਾਂ ਬਖਸ਼ਿਆ। ਇਹ ਹੁੰਦੀ ਹੈ ਦਕਸ਼ਿਣਾ। ਦਕਸ਼ਿਣਾ ਦਾ ਅਰਥ ਹੈ ਧੰਨਵਾਦ ਪੰਜਾਬੀ ਵਿੱਚ। ਧੰਨਵਾਦ ਕਰਨਾ ਕਿ ਤੁਸੀਂ ਮੇਰੇ ਘਰ ਆਏ, ਮੇਰਾ ਪ੍ਰਸ਼ਾਦਾ ਛਕਿਆ, ਮੈਨੂੰ ਸੇਵਾ ਦਾ ਸਮਾਂ ਬਖਸ਼ਿਆ। ਆ ਜਿਹੜੀ ਗੋਲਕ ਵਿੱਚ ਪਾਉਣੇ ਮਾਇਆ, ਇਹ ਆਪਣੇ ਸਤਿਗੁਰ ਦਾ ਧੰਨਵਾਦ ਹੈ, ਤੂੰ ਮੈਨੂੰ ਦਰਸ਼ਨਾਂ ਦਾ ਸਮਾਂ ਬਖਸ਼ਿਆ। ਇਹ ਕੋਈ ਦੇਣ ਨੀ ਆਉਂਦੇ ਆਪਾਂ ਇੱਥੇ, ਇੱਥੇ ਕੀ ਕਰਨ ਆਉਂਦੇ? ਆਖ ਮੰਗੈ ਦੇ ਦੇ, ਇੱਥੇ ਤਾਂ ਆ ਕੇ ਜੋ ਕੁਝ ਵੀ ਆਪਾਂ ਨੇ ਆਖਣਾ ਹੈ, ਉਸ ਆਖਣ ਵਿੱਚ ਬਸ ਸਾਨੂੰ ਕੁਝ ਦੇ, ਉਹ ਤਾਂ ਨੀ ਕੁਛ ਕਹਿਣਾ। ਤੁਸੀਂ ਜਿੰਨੇ ਅੱਜ ਆਏ ਹੋ, ਕਿਸੇ ਨੇ ਤੁਹਾਡੇ ਵਿੱਚੋਂ ਇਹ ਕਿਹਾ ਇੱਥੇ ਆ ਕੇ ਵੀ ਬਹੁਤ ਕੁਛ ਦਿੱਤਾ? ਤੂੰ ਜਿਹੜੀਆਂ ਮੇਰੀਆਂ ਮੰਗਾਂ ਪਹਿਲੀਆਂ ਸੀ ਮੈਨੂੰ ਦੇ ਦਿੱਤੀਆਂ, ਤੇਰਾ ਧੰਨਵਾਦ ਨਾਨਕ। ਉਹ ਬਾਬੇ ਤੂੰ ਪਿਛਲੀਆਂ ਗੱਲਾਂ ਛੱਡ, ਤੂੰ ਅੱਜ ਦੱਸ ਵੀ ਕਿਹਾ ਦਿੰਦਾ ਕੋ ਸਤਨਾਮ। ਉਹ ਬਿਜਲੀ ਤਾਂ ਗੱਲੇ ਨੀ ਲਿਸਟੇ ਨੀ ਲਿਆਂਦੀ ਨਾਲ, ਆਖੇ ਮੰਗੇ ਜਿਹਨੇ ਵੀ ਰੱਬ ਨੂੰ ਕੁਝ ਆਖਿਆ ਤੇ ਮੰਗ ਕੀਤੀ, ਬਸ ਹੋਰ ਕੁਝ ਨੀ ਆਖੇ। ਤੇ ਮੰਗ ਤੋਂ ਮੇਰਾ ਕਦੇ ਵਾਹਿਗੁਰੂ ਕਹੇ, ਨਿਤਨੇਮ ਕਰੋਗੇ, ਵਾਹਿਗੁਰੂ ਕਰੋਗੇ, ਸਿਮਰਨ ਕਰੋਗੇ, ਦੇਗ ਕਰਾਓਗੇ, ਦੇਗ ਇੱਕ ਤੇ ਮੰਗਾਂ 18, ਜਪਜੀ ਸਾਹਿਬ ਦੀਆਂ ਪੌੜੀਆਂ 36 ਤੇ ਅਰਦਾਸ ਵਿੱਚ ਮੰਗਾਂ 76। ਤਾਂ ਸਾਨੂੰ ਫਿਰ ਬਾਬਾ ਜੀ ਨੇ ਲਿਖ ਦਿੱਤਾ ਨਾ, ਸੇਵਾ ਥੋੜੀ ਮੰਗਣ ਬਹੁਤਾ। ਸੇਵਾ ਥੋੜੀ ਹੈ, ਖੇਤ ਵਿੱਚ ਰੇਹ ਪਾਏ ਹੀ ਨੀ, ਹੜ ਵਾਹੇ ਹੀ ਨੀ, ਪਾਣੀ ਦਿੱਤਾ ਹੀ ਨੀ, ਤੇ ਧਰਮਸ਼ਾਲਾ ਤੇ ਮੰਦਿਰ ਗੁਰਦੁਆਰੇ ਜਾ ਕੇ ਕਹੀ ਜਾਂਦਾ ਝਾੜ ਵਧਾ ਦੇ ਗੁਰ ਸਤਨਾਮ। ਫਿਰ ਮੈਨੂੰ ਆਪ ਸੋਚ ਸਮਝ ਕੇ ਅਰਦਾਸ ਕਰਨਾ, ਅਰਦਾਸ ਤੇ ਚਾਹੀਦੀ ਹੈ ਸਤਿਗੁਰ ਮੈਂ ਤੇਰੀ ਕਿਰਪਾ ਨਾਲ ਮਿਹਨਤ ਕਰਨਾ ਤੇ ਇਹਨੂੰ ਫਲ ਵੀ ਤੇਰੀ ਕਿਰਪਾ ਨਾਲ ਲੱਗਣਾ। ਮੇਰੀ ਮਿਹਨਤ ਦਾ ਫਲ ਮੇਰੇ ਹੱਥ ਨਹੀਂ ਹੈ, ਇਹ ਵੀ ਤੇਰੀ ਕਿਰਪਾ। ਤੇ ਨਾਲ ਇਹ ਕਹਿਣਾ ਹੈ, ਜਿੰਨਾ ਤੂੰ ਦਵੇਂਗਾ ਬਹੁਤਾ ਹੀ ਦਵੇਂਗਾ। ਪਰ ਬੜਾ ਆਪਾਂ ਇੱਕ ਵਾਰ ਕਮਜ਼ੋਰੀ ਦਿਖਾ ਜਾਂਦੇ ਹਾਂ, ਉਹਨੂੰ ਕਵਾਂਗੇ ਬਹੁਤ ਵੱਡਾ ਹੈ ਤੇ ਮਨ ਵਿੱਚ ਸ਼ੰਕ ਹੈ ਦਊਗਾ ਮੈਨੂੰ ਘੱਟ ਨਾਲੇ ਵੱਡਾ ਕਹਿੰਦੇ ਹੋ ਨਾਲੇ ਉਹਨੂੰ ਛੋਟਾ ਬਣਾ ਲਏ। ਜਦ ਵੀ ਕੁਝ ਆਖਿਆ ਆਖੇ ਮੰਗੇ ਦੇ ਦੇ, ਪਰ ਆਖੀ ਦਾ ਮੰਗੀ ਦਾ ਉਹ ਸਦਾ ਦਾਤਾਂ ਦੇਣ ਵਾਲੇ ਤੈਨੂੰ ਦੇਈ ਹੋ ਜਾਂਦਾ। ਦਾਤ ਕਰੇ ਦਾਤਾਂ। ਤੇ ਹੁਣ ਜਦੋਂ ਤੋਂ ਆਪਾਂ ਮੰਗਦੇ ਹਾਂ, ਮੰਗੀਓ ਜਾ ਰਹੇ ਹਾਂ, ਉਹ ਦੇਈ ਜਾ ਰਹੇ ਹੈ, ਫਿਰ ਜਦੋਂ ਉਹਨੂੰ ਮਿਲਣ ਜਾਈਏ ਭੇਟਾ ਕੀ ਰੱਖੀਏ? ਕਿਉਂਕਿ ਖਾਲੀ ਹੱਥ ਤਾਂ ਮਿਲਣ ਜਾਣਾ ਨੀ। ਉਹ ਗੱਲ ਜੁੜੀ ਹੈ ਜਿਹੜੀ ਪੰਜਾਬੀਆਂ ਦਾ ਮੁਹਾਵਰਾ ਹੈ ਵੀ ਜਦ ਤੂੰ ਸਾਡੇ ਆਵੇਂਗਾ ਤੇ ਕੀ ਲੈ ਕੇ ਆਵੇਂਗਾ, ਜਦ ਮੈਂ ਤੇਰੇ ਜਾਵਾਂਗਾ ਮੈਨੂੰ ਕੀ ਦਵੇਂਗਾ ਗੁਰ ਸਤਨ। ਉਹ ਗੱਲ ਅਲੱਗ ਹੈ, ਇਹੀ ਗੱਲ ਆਪਣੀ ਹੈ, ਗੁੱਸਾ ਨਾ ਕਰਿਓ। ਜਦ ਮੈਂ ਗੁਰਦੁਆਰੇ ਤੇਰੇ ਘਰ ਆਵੇਗਾ ਬਾਬੇ ਦੱਸ ਮੈਨੂੰ ਕੀ ਦਵੇਂਗਾ, ਜਿੱਦਣ ਮੈਂ ਤੇਰੀ ਵੀੜ ਤੇਰਾ ਸਰੂਪ ਘਰ ਲਿਜਾਣਾ ਤੇ ਮੈਨੂੰ ਕੀ ਲੈ ਕੇ ਆਵੇਗਾ? ਕੋਈ ਸਾਧਨ ਘਰ ਲਿਜਾ ਕੇ ਕਿਹੜਾ ਕੁਝ ਇਹਨੂੰ ਦੇਣਾ ਹੈ? ਫਿਰ ਵੀ ਕਹਾਂਗੇ ਤੂੰ ਜੋ ਕੁਛ ਹੈਗਾ ਦੇਖਾ, ਉੱਥੇ ਲਿਜਾ ਕੇ ਵੀ ਇਹਨੂੰ ਨੀ ਕੁਝ ਦੇਣਾ, ਉੱਥੇ ਵੀ ਇਹਨੂੰ ਹੀ ਮੰਗਣਾ ਹੈ। ਤੇ ਜਦੋਂ ਹੁਣ ਆਈਏ ਦੇ ਦਰ ਤੇ, ਜਦੋਂ ਜਦੋਂ ਦਿੱਤਾ ਹੋਏ ਸਭ ਕੁਝ ਇਹਦਾ ਹੈ ਤੇ ਫਿਰ ਭੇਟਾ ਕੀ ਰੱਖੀ ਸਵਾਲ ਹੈ ਕਿ ਫੇਰ ਕੇ ਅੱਗੇ ਰੱਖੀ ਹੈ ਜਿੱਤ ਦਿਸੈ ਦਰਬਾਰ ਜਦੋਂ ਤੇਰੇ ਦਰ ਦੇ ਦਰਸ਼ਨ ਕਰਨ ਜਾਈਏ ਜਦੋਂ ਤੇਰੇ ਦਰਬਾਰ ਵਿੱਚ ਜਾਈਏ ਮੇਰਾ ਤਾਂ ਕੁਝ ਨਹੀਂ ਦਿੱਤਾ ਹੋਇਆ ਸਭ ਕੁਝ ਤੇਰਾ ਤੇ ਫਿਰ ਮੈਂ ਭੇਟਾ ਕੀ ਲੈ ਕੇ ਜਾਊ ਚਲੋ ਬਰਫੀ ਦਾ ਡੱਬਾ ਤਾਂ ਤੁਸੀਂ ਆਪਣੀ ਜੌਬ ਚੋਂ ਲੈ ਜਾਓਗੇ ਕਿਸੇ ਨੂੰ ਸੂਟ ਤੁਸੀਂ ਆਪਣੇ ਕੱਪੜਿਆਂ ਚੋਂ ਲੈ ਜਾਓਗੇ ਕੋਈ ਗਿਫਟ ਲੈ ਜਾਓਗੇ ਆਪਣੇ ਪੈਸਿਆਂ ਚੋਂ ਇਹਨੂੰ ਕੀ ਗਿਫਟ ਲਿਆਓਗੇ ਕੀ ਰੁਮਾਲਾ ਲਿਆਓਗੇ ਤੇਰੋ ਕੀਆ ਤੁਝੇ ਕਿਆ ਅਰਪੋ ਭਗਤ ਜੀ ਕਹਿੰਦੇ ਪਹਿਲਾਂ ਤਾਂ ਮੈਂ ਬਣਾਇਆ ਹੋਇਆ ਹੀ ਤੇਰਾ ਤੇ ਤੇਰਾ ਬਣਾਇਆ ਹੋਇਆ ਤੈਨੂੰ ਕੀ ਦਊਗਾ ਫਿਰ ਆਖੋ ਸਕਦਾ ਤੇਰੋ ਕੀਆ ਤੁਝੇ ਕਿਆ ਅਰਪੋ ਜੇ ਫੁੱਲ ਲਿਆ ਕੇ ਚੜਾਵਾਂਗਾ ਫੁੱਲ ਵੀ ਤੇਰੇ ਬਣਾਏ ਹੋਏ ਜੇ ਮਾਇਆ ਤੇਰੇ ਮੂਹਰੇ ਰੱਖੇਗਾ ਉਹ ਵੀ ਤੇਰੀ ਦਿੱਤੀ ਹੋਈ ਹੈ ਤੇ ਜਿਹੜਾ ਰੱਖਣ ਵਾਲਾ ਉਹ ਵੀ ਤੇਰਾ ਬਣਾਇਆ ਹੋਇਆ ਤਾਂ ਸਵਾਲ ਪੈਦਾ ਹੋ ਗਿਆ ਫੇਰ ਕੇ ਅੱਗੇ ਰੱਖੀ ਹੈ ਜੇ ਦਿਸੇ ਦਰਬਾਰ ਤੇ ਹੁਣ ਦੂਜੀ ਗੱਲ ਹੈ ਕਿਸੇ ਕੋਲ ਤੁਸੀਂ ਮਿਲਣ ਜਾਓ ਉਹਦੇ ਘਰ ਚਲੇ ਵੀ ਜਾਓ ਗਿਫਟ ਵੀ ਲੈ ਜਾਓ ਮਠਿਆਈ ਵੀ ਲੈ ਜਾਓ ਉਸ ਜਾਣ ਦਾ ਕੋਈ ਫਾਇਦਾ ਨਹੀਂ ਹੋਣਾ ਜੇ ਉਹ ਤੁਹਾਡੇ ਨਾਲ ਬੋਲਿਆ ਨਾ ਛਮਣਾ ਬਾਣੀ ਨੂੰ ਕਿੰਨੀ ਚੰਗੀ ਗਿਫਟ ਲੈ ਜਾਓ ਤੋਹਫਾ ਲੈ ਜਾਓ ਫੁੱਲਾਂ ਦੇ ਗੁਲਦਸਤੇ ਲੈ ਜਾਓ ਉਹਦੇ ਘਰ ਤਾਂ ਪੁੱਜ ਜਾਓਗੇ ਬੈਠ ਜਾਓਗੇ ਡਰਾਇੰਗ ਰੂਮ ਵਿੱਚ ਪਰ ਜੇ ਤੁਹਾਡੇ ਨਾਲ ਉਹ ਬੋਲਿਆ ਹੀ ਨਾ ਆਪਸ ਵਿੱਚ ਵਿਚਾਰ ਵਟਾਂਦਰਾ ਨਾ ਹੋਇਆ ਤੇ ਫਿਰ ਜਾਣ ਦਾ ਕੀ ਫਾਇਦਾ ਹੋਵੇ ਮੋਹ ਕੇ ਬੋਲਣ ਬੋਲੀ ਹੈ ਸਿਆਣਾ ਆਦਮੀ ਜਦੋਂ ਵੀ ਕਿਸੇ ਦੇ ਜਾਂਦਾ ਹੈ ਉਹ ਵਿਚਾਰ ਰੱਖਦਾ ਹੁੰਦਾ ਕੋਈ ਐਸਾ ਬਚਨ ਮੂੰਹ ਤੋਂ ਨਾ ਨਿਕਲ ਜਾਵੇ ਜਿਹੜਾ ਉਹਨੂੰ ਪਿੰਚ ਕਰੇ ਜਿੱਥੇ ਉਹ ਨਾਰਾਜ਼ ਹੋ ਜਾਵੇ ਸਰਬ ਬੋਲਣ ਕੇ ਮਾਹੇ ਵਿਚਾਰ ਤੇ ਇੱਥੇ ਵੀ ਵਿਚਾਰ ਰੱਖਣੀ ਹੈ ਇੱਥੇ ਕਿਹੜੇ ਬੋਲ ਬੋਲੀਏ ਕਿਹੜੇ ਮੁੱਖ ਤੋਂ ਸ਼ਬਦ ਉਚਾਰੀਏ ਜਿਨ੍ਹਾਂ ਨੂੰ ਸੁਣ ਕੇ ਮੇਰੇ ਸਤਿਗੁਰ ਦਾ ਮੇਰੇ ਨਾਲ ਪਿਆਰ ਬਣ ਜਾਵੇ ਤੇ ਜਿਹੜੇ ਸ਼ਬਦ ਨੇ ਨਾ ਬੋਲ ਇਹ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਲਓ ਇਹ ਮਾਇਆ ਦਾ ਪਿਆਰ ਝੂਠਾ ਹੈ ਇਹ ਸਰੀਰ ਦੀ ਸੁੰਦਰਤਾ ਦਾ ਪਿਆਰ ਝੂਠਾ ਹੈ ਤਾਂ ਤੁਹਾਨੂੰ ਇੱਥੇ ਦਿਖਦਾ ਹੀ ਹੈ ਜੋ ਕੁਛ ਹੋ ਰਿਹਾ ਹੈ 50% ਤੋਂ ਉੱਪਰ ਚਲੇ ਗਏ ਨੇ ਡਿਵੋਰਸ ਦੀ ਗਿਣਤੀ ਕਿਉਂਕਿ ਉਹਨਾਂ ਵਿੱਚ ਪਿਆਰ ਚੰਮਦਾ ਸੀ ਨਾ ਸੁੰਦਰਤਾ ਤਾਂ ਸੀ ਤੇ ਪਦਾਰਥਵਾਦ ਦਾ ਪਿਆਰ ਦੇਖ ਲਓ ਤਾਂ ਕਤਲੇ ਕਰਾ ਦਿੰਦੇ ਇੱਕ ਦੂਜੇ ਨੂੰ ਉਹ ਪਿਆਰ ਜੇ ਪਾਉਣਾ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਕਿਹੜੀ ਚੀਜ਼ ਹੈ ਪਿਆਰ ਪਾਉਣ ਵਾਲੀ ਮਹਾਰਾਜ ਕਹਿੰਦੇ ਗੰਢ ਪ੍ਰੀਤੀ ਮਿੱਠੇ ਬੋਲ ਕਾਲਾ ਗੰਢ ਪਵੇ ਮੀਂਹ ਝੋਲ ਗੰਢ ਪ੍ਰੀਤੀ ਮਿੱਠੇ ਬੋਲ ਜੇ ਪਿਆਰ ਦੀ ਕਿਸੇ ਨਾਲ ਗੰਢ ਪਾਉਣੀ ਹੈ ਤਾਂ ਮਿੱਠੇ ਬੋਲ ਪਾ ਸਕਦੇ ਇੱਥੇ ਤੁਸੀਂ ਡਰਬੀ ਵਿੱਚ ਰਹਿੰਦੇ ਹੋ ਇੱਥੋਂ ਬੱਸ ਬੈਠਦੇ ਜਿਹੜੀਆਂ ਕੋਚਸ ਚੱਲਦੀਆਂ ਨੇ ਬਰਮਿੰਘਮ ਨੂੰ ਲੰਡਨ ਨੂੰ ਤੇ ਜਿਹੜਾ ਤੁਹਾਡੇ ਕੋਲ ਸੀਟਡ ਹੈ ਨਾ ਬੰਦਾ ਤੁਹਾਡੇ ਕੋਲ ਬੈਠਾ ਹੈ ਦੋ ਕੁ ਮਿੱਠੇ ਬਚਨ ਉਹਦੇ ਨਾਲ ਰਸਤੇ ਚ ਕਰ ਲਓ ਨਾ ਤੁਸੀਂ ਅੱਗੇ ਉਹਨੂੰ ਕਦੇ ਮਿਲੇ ਨਾ ਕੋਈ ਜਾਣਕਾਰੀ ਨਾ ਇਹ ਪਤਾ ਇਹ ਕੌਣ ਹੈ ਉਹ ਰਸਤੇ ਵਿੱਚ ਮਿੱਠੇ ਬਚਨ ਕੀਤੇ ਜੇ ਜਦੋਂ ਬੱਸ ਸਟੈਂਡ ਤੇ ਉਤਰੋਗੇ ਨਾ ਦੋਹਾਂ ਦੇ ਹੱਥ ਵਿੱਚ ਕਾਗਜ਼ ਤੇ ਪੈਨਸਿਲ ਹੋਵੇਗੀ ਇੱਕ ਦੂਜੇ ਨੂੰ ਕਹਿਣਗੇ ਆਪਣਾ ਟੈਲੀਫੋਨ ਲਿਖਾ ਆਨਸਰ ਹੈ, ਇਹ ਜਵਾਬ ਹੈ। ਬਸ ਜੇ ਆਪਣੇ ਗੁਰੂ ਨੂੰ ਕੁਝ ਦੇਣਾ ਹੈ ਨਾ, ਉਹਨੂੰ ਅੰਮ੍ਰਿਤ ਵੇਲੇ ਦਾ ਸਮਾਂ ਦੇ ਦੇ। ਅੰਮ੍ਰਿਤ ਵੇਲਾ ਰੱਖਦੇ ਉਹਦੇ ਅੱਗੇ, ਬਸ ਇਹੀ ਉਹਦੀ ਭੇਟ ਹੈ। ਫੇਰ ਕੇ ਅੱਗੇ ਰੱਖੀਏ ਕੁਐਸਚਨ, ਇਹਦਾ ਉੱਤਰ ਹੈ ਅੰਮ੍ਰਿਤ ਵੇਲਾ। ਇਹ ਸਮਾਂ ਹੀ ਉਹਦੀ ਭੇਟ ਹੈ ਗੁਰਮੁਖ ਪਿਆਰਿਓ। ਆ ਚਲੋ ਜਿਹੜਾ ਹੁਣਲਾ ਕੰਮ ਫੜਿਆ, ਸਾਢੇ ਕੁ 8 ਵਜੇ 9 ਵਜੇ ਸਿੱਖ ਕਛਹਿਰਾ ਚੱਕੀ ਫਿਰਦਾ, ਮੈਂ ਇਸ਼ਨਾਨ ਕਰਨ ਚੱਲਿਆ। ਵਾਹ ਸਿੱਖ ਹਾਂ, ਨਹਾਇਆ ਜ਼ਰੂਰ ਕਰੋ, ਮੈਂ ਨੀ ਚਾਹੁੰਦਾ। ਤੁਸੀਂ 9 ਜਾਣਾ ਹੁੰਦਾ, ਆਉਣਾ ਹੁੰਦਾ ਹੈ, 12 ਵਜੇ ਨਹਾਓ, 2 ਵਜੇ ਨਹਾਓ, 4 ਵਜੇ ਨਹਾਓ, ਪਰ ਕਦੇ ਵੀ 6 ਵਜੇ ਤੋਂ ਬਾਅਦ ਇਸ਼ਨਾਨ ਸ਼ਬਦ ਨਹੀਂ ਵਰਤਣਾ। ਕਦੇ ਤੁਸੀਂ ਹਾਜ਼ਰੀ ਖਾਣ ਲੱਗੇ ਉਹਨੂੰ ਦੁਪਹਿਰ ਦੀ ਰੋਟੀ ਕਿਹਾ, ਕਦੇ ਵੀ ਨੀ ਕਹੋ। ਕਦੇ ਦੀਏ ਪਹਿਰ ਨੂੰ ਤੁਸੀਂ ਹਾਜ਼ਰੀ ਦਾ ਵੇਲਾ ਕਿਹਾ, ਇਹ ਕਿਉਂ ਬਦਲ ਰਹੇ ਹੋ? 10 ਵਾਰ ਨਹਾ ਲਓ, ਉਹ ਨਹਾਉਣਾ ਹੁੰਦਾ ਹੈ, ਇਸ਼ਨਾਨ ਹੁੰਦਾ 3 ਤੋਂ 6 ਵਜੇ ਦੇ ਅੰਦਰ ਅੰਦਰ ਉਹ ਇਸ਼ਨਾਨ। ਤੇ ਹੁਣ 9 ਵਜੇ 8 ਵਜੇ 8 ਵਜੇ ਵੀ ਉੱਠ ਕੇ ਘਰ ਆਈ ਨੂੰ ਪੁੱਛੂਗਾ, ਮੇਰਾ ਤੌਲੀਆ ਕਿੱਥੇ ਹੈ? ਬੱਸ ਸਟੈਂਡ ਤੇ ਗਿਆ ਵਾ ਹੁਣ, ਆਖੋ ਤੁਹਾਨੂੰ ਕੀ ਉੱਦਮ ਬਖਸ਼ੇ ਸੀ, ਕੀ ਤੁਹਾਨੂੰ ਕਰਨੀ ਦਿੱਤੀ ਸੀ? ਤੁਸੀਂ ਪੰਜਾਬ ਤੋਂ ਆਏ ਹੋ ਨਾ ਸਾਰੇ, 8 ਵਜੇ ਉੱਥੇ 8 ਵਜੇ ਪਤਾ ਕਿਹਦਾ ਨਹਾਉਣ ਦਾ ਟਾਈਮ ਹੁੰਦਾ? ਯਾਦ ਹੈ ਤੁਹਾਡੇ ਕੋਲ ਰੱਖਿਆ ਹੋ, 8-9 ਵਜੇ ਕੌਣ ਨਹਾਉਂਦਾ ਹੁੰਦਾ? ਜਦ ਸਾਡੀਆਂ ਧੀਆਂ ਭੈਣਾਂ ਮੈਸਾਂ ਚੋਲਣੀਆਂ ਨਾ, ਤੇ 8 ਵਜੇ ਨੌਕਰਾਂ ਨੂੰ ਕਹਿੰਦੀਆਂ ਹੁੰਦੀਆਂ, ਟੋਭੇ ਗੇੜਾ ਦੇ ਲਿਆ ਸਤਨਾਮ। ਉਹ ਬੰਦਿਆਂ ਦੇ ਨਹਾਉਣ ਦਾ ਟਾਈਮ ਨੀ ਹੁੰਦਾ, ਪਸ਼ੂਆਂ ਦੇ ਮੈਸਾਂ ਨਹਾਉਣ ਦਾ ਟਾਈਮ ਹੁੰਦਾ। ਉਹ ਕਹਿਣਗੇ ਜਾਂ ਮੈਂ ਟੋਭੇ ਨੜਾ ਲਿਆ, ਟੂਬਲ ਤੇ ਨੜਾ ਲਿਆ, ਹੋ ਪੈਸਾ ਕਿਤੇ ਨੀ ਸਿੱਖ ਤੁਰੇ ਫਿਰਦੇ ਨੇ। ਉਦਮ ਕਰਿਆ ਕਰੋ, ਅੰਮ੍ਰਿਤ ਵੇਲਾ ਭੇਟਾ ਹੈ ਗੁਰੂ ਦੀ ਇੱਕ ਗੁਰਸਿੱਖ ਪਿਆਰਿਓ। ਫੇਰ ਕੇ ਅੱਗੇ ਰੱਖੀ ਹੈ ਗੁਰੂ ਜੀ ਕਹਿੰਦੇ ਦੇ ਦੇ ਅੰਮ੍ਰਿਤ ਵੇਲਾ। ਇਸੇ ਨੂੰ ਭਾਈ ਸਾਹਿਬ ਜੀ ਨੇ ਬਾਣੀ ਵਿੱਚ ਲਿਖ ਦਿੱਤਾ, ਗੁਰਸਿੱਖ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਇਸ਼ਨਾਨ ਕਰਦੇ ਨੇ, ਧਰਮਸ਼ਾਲਾ ਦੀ ਸਾਹ ਲੈਂਦੇ ਨੇ, ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦਾ ਨਾਮ ਜਪਦੇ, ਫੇਰ ਕੇ ਅੱਗੇ ਰੱਖੀਏ, ਇਹਦਾ ਉੱਤਰ ਹੈ ਅੰਮ੍ਰਿਤ ਵੇਲਾ। ਤੇ ਦੂਜਾ ਸਵਾਲ ਹੈ, ਮੋਹੋਂ ਕੇ ਬੋਲਣ ਬੋਲੀਏ, ਇਹਦਾ ਉੱਤਰ ਹੈ ਸੱਚ ਨਾਮ। ਇਹ 2 ਸਵਾਲ ਨੇ, 2ਏ ਉੱਤਰ ਨੇ। ਭੇਟਾ ਦੇ ਦੋ ਅੰਮ੍ਰਿਤ ਵੇਲੇ ਦੀ, ਤੇ ਮੁੱਖ ਤੋਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਪਰ ਜਦੋਂ ਤੂੰ ਸੱਚਾ ਨਾਮ ਮੂੰਹ ਤੋਂ ਬੋਲੇਗਾ, ਉਹਨੂੰ ਸੁਣ ਕੇ ਹੀ ਸਤਿਗੁਰ ਪਿਆਰ ਕਰਨਗੇ ਤੇਰੇ ਨਾਲ, ਤੇਰੀ ਨੇੜਤਾ ਵੱਧ ਜਾਵੇਗੀ। ਆ ਜਿਹੜੇ ਸਾਡੇ ਬੋਲ ਨੇ ਨਾ, ਇਹ ਤੁਹਾਡੀ ਨੇੜਤਾ ਕਰ ਸਕਦੇ ਨੇ। ਸੋਹਣੇ ਸੋਹਣੇ ਰਾਗ, ਸੋਹਣੀ ਸੋਹਣੀ ਕਥਾ, ਇਹਨੂੰ ਤਾਂ ਮੈਂ 4th ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਕਹਿ ਦਿੱਤਾ, ਕੋਈ ਗਾਵੇ ਰਾਗੀ ਤੇ ਕਿਵੇਂ ਗਾਵੇ? ਨਾਦੀ ਨਾਦ ਕਰੀਏ ਸ਼ਬਦ, ਤੇ ਸ਼ਬਦ ਕਿਵੇਂ ਗਾਵੇ? ਵੇਦੀ ਜੋ ਵੇਦਾਂ ਨੇ ਰਾਗਾਂ ਦੀਆਂ ਸੁਰਾਂ ਦੱਸੀਆਂ ਨੇ, ਤਾਲ ਦੱਸਿਆ, ਕਿਉਂਕਿ ਸਭ ਤੋਂ ਪਹਿਲਾਂ 6 ਰਾਗਾਂ ਦਾ ਨਿਰਣਾ ਸਾਡੇ ਵਾਸਤੇ ਲਿਖ ਦਿੱਤਾ। ਜਿਹੜੇ ਕਥਾ ਵਾਚਕ ਨੇ ਉਪਦੇਸ਼ ਦਿੰਦੇ ਨੇ। ਅਬਰੇ ਕੋਈ ਉਪਦੇਸ਼ ਤੇ ਮੁਖ ਮੈਂ ਪਰ ਰੇਤ ਰਸ ਬਗਾਨੀ ਰੱਖ ਤੇ ਖਾਇਆ ਘਰ ਕਾ ਖੇਤ। ਹਿਰਦੇ ਰੂਪੀ ਘਰ ਦਾ ਤਨ ਰੂਪੀ ਖੇਤ ਉਹ ਵਿਕਾਰਾਂ ਦਾ ਲੁੱਟਿਆ ਪਿਆ, ਉਹਦੇ ਔਗਣਾਂ ਨੇ ਖਾਧਾ ਪਿਆ। ਇਹ ਲੋਕਾਂ ਨੂੰ ਕਹਿੰਦਾ ਅੰਮ੍ਰਿਤ ਛਕੋ, ਲੋਕਾਂ ਨੂੰ ਕਹਿੰਦਾ ਬਈ ਕੁੰਡਾ ਜਿੰਦਾ ਲਾ ਕੇ ਰੱਖੋ, ਵਾੜ ਕਰ ਲੋ ਰਹਿਤ ਦੀ। ਆਪਣਾ ਰਾਸ ਜਿਹੜੀ ਖੇਤ ਸੀ ਪੂਨੀ ਉਹ ਚੋਰਾਂ ਤੋਂ ਹੀ ਲੁਟਾਈ ਹੋਈ ਹੈ। ਅਬਰ ਉਪਦੇਸ਼ ਆਪ ਨ ਕਰੇ ਆਵਤ ਜਾਵਤ ਜਨਮ ਹੈ ਮਰੇ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਭਾਈ ਜੇ ਕਿਸੇ ਨੂੰ ਉਪਦੇਸ਼ ਕਰਨੇ, ਜੇ ਕਿਸੇ ਨੂੰ ਰਾਗ ਸੁਣਾਉਣੇ, ਜੇ ਗੱਲ ਕਹਿਣੀ ਹੈ ਤਾਂ ਪ੍ਰਥਮ ਹੈ ਮਨ ਪ੍ਰਬੁੱਧ ਹੈ ਆਪਣਾ ਪਾਤਸ਼ਾਹ ਅਵਰ ਰਿਜਾ ਹੈ। ਪਹਿਲਾਂ ਜਿਹੜੀ ਗੱਲ ਤੂੰ ਕਿਸੇ ਨੂੰ ਕਹਿਣੀ ਹੈ, ਗਿਆਨ ਕਿਸੇ ਨੂੰ ਪ੍ਰਬੋਧ ਕਰਨੇ, ਉਹ ਪਹਿਲਾਂ ਆਪਣੇ ਮਨ ਨੂੰ ਦੇ ਲੈ ਗੁਰ ਸਤਨਾਮ ਪਾਤਸ਼ਾਹ ਅਵਰ ਰਿਜਾ ਹੈ। ਘਰ ਆਏ ਭੁੱਖੇ ਪਏ, ਰੋਟੀਆਂ ਨੀ, ਨਿਆਣੇ ਬਿਲਕਦੇ ਨੇ, ਗਲੀ ਚ ਖੜਾ ਹਾਕਾ ਮਾਰਦੇ ਆ ਜੋ ਜਿਹਨੇ ਲੰਗਰ ਛਕਣੇ, ਜਿਹਨੇ ਪ੍ਰਸ਼ਾਦੇ ਛਕਣੇ। ਇੱਥੇ ਨਿਆਣਿਆਂ ਨੂੰ ਤਿੰਨ ਦਿਨ ਹੋ ਗਈ ਠੁੱਕ ਨੀ ਮਿਲਿਆ ਕਰਦਿਆਂ। ਇਹ ਸਾਡਾ ਹਾਲ ਹੈ, ਸਾਡੇ ਮਨ ਰੂਪੀ ਬੱਚਾ ਗਿਆਨ ਇੰਦਰੀ ਰੂਪੀ ਸਾਡੇ ਟੱਬਰ ਦੇ ਬੰਦੇ ਉਹ ਤਾਂ ਸਿਮਰਨ ਸੇਵਾ ਤੋਂ ਬਿਨਾਂ ਮਰ ਰਹੇ ਨੇ ਭੁੱਖੇ। ਤੇ ਲੋਕਾਂ ਨੂੰ ਕਹਿੰਦਾ ਵੀ ਜਪਜੀ ਸਾਹਿਬ ਫੜੋ, ਸੁਖਮਨੀ ਸਾਹਿਬ ਫੜੋ, ਗੁਰਦੁਆਰੇ ਆਇਆ ਕਰੋ। ਇਹ ਸਾਡੀਆਂ ਹਾਕਾਂ ਬਸ ਉਹ ਨੇ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਦੱਸੀਆਂ ਵੀ ਘਰ ਵਿੱਚ ਕੱਖ ਨੀ ਹੈਗਾ ਤੇ ਰੌਲਾ ਪਾਇਆ ਹੋਇਆ। ਆ ਜਾਓ ਵੀ ਜਿਹਨੇ ਲੰਗਰ ਛਕਣਾ, ਆ ਜਾਓ ਵੀ ਜਿਹਨੇ ਪ੍ਰਸ਼ਾਦੇ ਛਕਣੇ, ਵਰਤ ਰਹੇ ਨੇ, ਉਹਨੂੰ ਕੀ ਦਾਤ ਦੇਣੀ ਹੈ। ਬਸ ਅੰਮ੍ਰਿਤ ਵੇਲਾ ਰੱਖ ਦੋ ਭੇਟਾ, ਅੰਮ੍ਰਿਤ ਵੇਲੇ ਬੋਲ ਕਿਹੜੇ ਬੋਲੋ, ਕੇਵਲ ਵਾਹਿਗੁਰੂ ਦਾ ਨਾਮ ਪਾਠ ਹੋਵੇ, ਕੀਰਤਨ ਹੋਵੇ, ਕਥਾ ਹੋਵੇ। ਇੱਥੇ ਤਾਂ ਤੁਸੀਂ ਬਚੇ ਹੋਏ ਹੈ ਤੇ ਪੰਜਾਬ ਵਿੱਚ ਬੜੀ ਗੜਬੜ ਹੋਈ ਵੀ ਹੈ। ਉੱਥੇ 3 ਵਜੇ ਹੀ ਤੜਕੇ ਨੂੰ ਪਿੰਡਾਂ ਵਿੱਚ ਕੱਚੀਆਂ ਬਾਣੀਆਂ ਦੀਆਂ ਟੇਪਾਂ ਲਾ ਦਿੱਤਾ। ਰੱਬ ਸਾਡੇ ਲਾਣੇ ਦੀਆਂ ਜਿਹੜੀਆਂ ਟੇਪਾਂ ਭਰੀਆਂ ਵੀ ਉਹ ਵੀ ਹੁਣ ਸਿਰੇ ਹੀ ਹੈ। ਸਾਡਾ ਲਾਣਾ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਹ ਟੋਟ ਕੇ ਉਹ ਧਾਰਨਾ ਪੜਨਗੇ ਜਿਹੜੇ ਡੰਗਰ ਚਾਵਲ ਵਾਲੇ ਨਿਆਣੇ ਪੜ੍ਹਦੇ ਹੁੰਦੇ ਡੇਰਾ ਚ। ਬਾਣੀ ਦੀਆਂ ਤੁਕਾਂ ਮੁੱਕ ਗਈਆਂ, ਬਾਣੀ ਦੇ ਸ਼ਬਦ ਮੁੱਕ ਗਏ, ਕੱਚੀਆਂ ਬਾਣੀਆਂ ਨਾਲ ਸਾਡਾ ਬਸ ਸਟੇਜ ਹੁਣ ਭਾਰੂ ਹੋਇਆ ਵਾ ਗੁਰਸਿੱਖ ਪਿਆਰਿਓ। ਇਹ ਹੋਇਆ ਕਿਉਂ ਹੈ? ਹੱਥੀ ਦੋਵੇਂ ਤਾੜੀ ਵੱਜਦੀ ਹੈ, ਇੱਕ ਹੱਥ ਨਾਲ ਨੀ ਵੱਜਦੀ ਹੁੰਦੀ। ਤੁਸੀਂ ਕੱਚੀਆਂ ਬਾਣੀਆਂ ਦੇ ਵਪਾਰੀ ਹੋ ਤੇ ਸਾਨੂੰ ਪੱਕੀ ਬਾਣੀ ਆਉਂਦੀ ਨੀ। ਅੰਮ੍ਰਿਤਸਰ ਸਾਹਿਬ ਕੀਰਤਨ ਦਰਬਾਰ ਕਰਾਇਆ ਜਿਵੇਂ ਤੁਸੀਂ ਕਰਾਉਂਦੇ, ਬੜੇ ਰਾਗੀ ਆਏ ਜਿਵੇਂ ਗੁਰਮੁਖ ਪਿਆਰੇ ਹੁਣ ਕੀਰਤਨ ਕਰ ਰਹੇ ਸੀ। ਕੀਰਤਨ ਦਰਬਾਰ ਵਿੱਚ ਬੁਲਾਉਂਦੇ ਨੇ ਚੰਗੇ ਚੰਗੇ ਰਾਗੀ, ਕੋਈ ਠੁਮਰੀ ਗਾਵੇ, ਕੋਈ ਦਾਦਰਾ ਗਾਵੇ, ਕੋਈ ਮੀਆਂ ਦੀ ਮਲਹਾਰ ਗਾਵੇ, ਕੋਈ ਬਡਹੰਸ ਗਾਵੇ, ਕੋਈ ਟੋਡੀ ਗਾਵੇ, ਕੋਈ ਦਾਦਰਾ ਗਾਵੇ, ਕੋਈ ਚੰਚਲ ਗਾਵੇ, ਪਰ ਰਾਗ ਕੀਤੇ ਸਾਰੇ ਗਾਮਾ ਪਾਧਾ ਨੀ ਸਾਹ ਸਾਰਾ ਦਿਨ ਹੋਏਗੀਆਂ ਸਰਗਮਾਂ ਪੁੱਠੀਆਂ ਸਿੱਧੀਆਂ ਬੜਾ ਘੱਟ। ਤੇ ਇੱਕ ਬੋਲਾ ਬੈਠਾ ਸੀ ਵਿੱਚ ਉੱਚੀ ਸੁਣਦਾ ਸੀ, ਉਹਨੂੰ ਨਾਲ ਦੇ ਕਹਿੰਦੇ ਪਰ ਤੂੰ ਕੀ ਕਰਨ ਆਇਆ ਸੀ ਇੱਥੇ, ਤੈਨੂੰ ਕੀ ਪਤਾ ਲੱਗਿਆ, ਇੱਥੇ ਕੀ ਮਤਲਬ ਸੀ ਤੇਰਾ ਆਉਣ ਦਾ? ਉਹ ਕਹਿੰਦਾ ਵੀ ਗੱਲ ਤਾਂ ਤੁਹਾਡੀ ਸੱਚੀ ਹੈ, ਮੈਨੂੰ ਪਤਾ ਤਾਂ ਨੀ ਕੁਝ ਲੱਗਿਆ, ਪਰ ਇੱਕ ਗੱਲ ਦੇਖੀ ਹੈ ਵੀ ਜਿੰਨੇ ਆਏ ਮੂੰਹ ਬਹੁਤ ਅੱਡਦੇ ਤੇ ਪਤਾ ਤਾਂ ਨੀ ਕਹਿੰਦਾ ਮੈਨੂੰ ਕੱਖ ਲੱਗਿਆ, ਪਰ ਜਿੰਨੇ ਸਟੇਜ ਪਰ ਆਏ ਉਹਨਾਂ ਨੇ ਮੂੰਹ ਬੜਾ ਅੱਡਿਆ। ਸੁਣਿਆ ਭਾਈ ਗੁਰਦਾਸ ਜੀ ਨੇ ਕਿੱਥੇ ਲਿਖੀ ਹੈ ਜੀ? ਭਾਈ ਸਾਹਿਬ ਕਹਿੰਦੇ ਬੋਲੇ ਅੱਗੇ ਗਾਵਣਾ ਭੈਰੋ ਤੇ ਗੌੜੀ, ਹੈ ਕੌਣ ਸਾਵੜੀ ਪਾਲੇ ਕਰੋ ਪੌੜੀ ਗਿੱਦੜ ਦਾਖ ਨਾ ਅਪੜੈ ਆਖੇ ਤੂੰ ਕੌੜੀ ਆ ਹਾਲ ਹੋਇਆ ਮੈਂ ਤੁਹਾਡਾ ਗੁੱਸਾ ਨਾ ਕਰਿਓ ਬਸ ਅਸੀਂ ਹੁਣ ਕੋਲੇ ਆ ਕੇ ਗਾਉਂਦੇ ਹਾਂ ਸਭ ਕੁਝ ਠੀਕ ਹੈ ਆਈਆਂ ਦੀਆਂ ਗੱਲਾਂ ਸਟੇਜ ਤੇ ਇੱਥੇ ਦੱਸੀਆਂ ਵੀ ਬੋਲ ਕੇ ਜਾਂਦੇ ਨੇ ਸਾਡਾ ਲਾਣਾ ਜਿਹਨੂੰ ਸੰਗ ਹੋਵੇ ਤੇ ਸ਼ਰਮ ਹੋ ਗਏ ਉਹ ਗੁਰੂ ਦੀ ਹਜ਼ੂਰੀ ਵਿੱਚ ਗੱਲ ਬੋਲ ਹੀ ਨਹੀਂ ਸਕਦੀ ਨੌ ਸਾਡਾ ਬ੍ਰਹਮ ਗਿਆਨੀ ਹੈ ਐਸੇ ਘਟੀਆ ਸ਼ਬਦ ਅਸੀਂ ਵਰਤਨੇ ਨੇ ਇੱਥੇ ਜੋ ਬਾਹਰ ਮੇਰਾ ਖਿਆਲ ਡੰਗਰ ਚਾਰਨ ਵਾਲੇ ਨਿਆਣੇ ਵੀ ਨਹੀਂ ਵਰਤਦੇ ਐਸੇ ਸ਼ਬਦ ਟੇਪਾਂ ਵਿੱਚ ਸਾਨੂੰ ਸੁਣਾਏ ਮਹਾਂਪੁਰਖਾਂ ਨੇ ਤੇ ਮੈਂ ਉੱਥੇ ਉਹਨਾਂ ਗੁਰਮੁਖਾਂ ਨੂੰ ਕਿਹਾ ਜਿਹਨਾਂ ਨੇ ਮੈਨੂੰ ਉਹ ਟੇਪ ਸੁਣਾਈ ਮੈਂ ਕਿਹਾ ਉਹਦਾ ਕੋਈ ਕਸੂਰ ਨਹੀਂ ਕਹਿੰਦੇ ਜੀ ਕਸੂਰ ਨਹੀਂ ਉਹਨੇ ਇੰਨੀ ਗਲਤ ਗੱਲ ਬੋਲੀ ਮੈਂ ਕਿਹਾ ਵੀ ਜਿਹੜੇ ਮਰੇ ਪਏ ਹੁਣ ਮੜੀਆਂ ਚ ਜੋ ਮਰਜ਼ੀ ਬੋਲੀ ਜਾਓ ਤੇ ਕੋਈ ਹਟਾਉਣ ਵਾਲਾ ਨੀ ਹੁੰਦਾ ਦੇਖੋ ਮੇਰੇ ਬੱਚੇ ਨੇ ਕਿਹੜੇ ਜੇ ਕਿਸੇ ਨੂੰ ਠੁਕਲ ਕੇ ਲੱਗੇ ਮੈਂ ਕਿਹਾ ਮਰੇ ਹੋਏ ਸੀ ਤੁਸੀਂ ਜਿਹੜੇ ਸੁਣ ਰਹੇ ਸੀ ਤੇ ਬੱਚੇ ਨੇ ਪਤਾ ਕੀ ਭਰਿਆ ਟੇਪ ਵਿੱਚ ਕਹਿੰਦਾ ਮੇਰੇ ਕੋਲ ਇੰਗਲੈਂਡ ਦੇ ਬਹੁਤ ਸਿੱਖ ਆਉਣੇ ਵੀ ਘਰ ਵਾਲੀਆਂ ਸਾਡੇ ਨਾਲ ਨੀ ਰਹਿਣੀਆਂ ਡਿਵੋਰਸ ਹੋ ਗਿਆ ਜੀ ਦੇਖੋ ਇਹ ਸੱਤ ਦੇ ਬੱਚੇ ਨੇ ਕਹਿੰਦੇ
ਉਤਰੇ ਸੱਚ ਨੌ ਵਡਿਆਈ ਵਿਚਾਰ
ਕੁਝ ਦੇਣਾ ਹੈ ਤਾਂ ਉੱਠਿਆ ਕਰੋ ਅੰਮ੍ਰਿਤ ਵੇਲੇ, 10 ਮਿੰਟ, 15 ਮਿੰਟ, ਅੱਧਾ ਘੰਟਾ ਬਹਿਜੇ ਕਰੋ ਉਹਦੀ ਯਾਦ ਵਿੱਚ, ਇਹ ਹੈ ਉਹਦੀ ਭੇਟਾ, ਫੇਰ ਕੇ ਅੱਗੇ ਰੱਖੀਏ। ਤੇ ਜੇ ਉਹਦੇ ਨਾਲ ਆਦਾਨ ਪ੍ਰਦਾਨ ਕਰਨਾ, ਗੱਲਬਾਤ ਕਰਨੀ ਹੈ, ਤਾਂ ਫਿਰ ਮੁੱਖ ਤੋਂ ਕੇਵਲ ਤੇ ਕੇਵਲ ਸਤਨਾਮ ਸ੍ਰੀ ਵਾਹਿਗੁਰੂ, ਗੱਲਾਂ ਬਾਤਾਂ ਸ਼ੁਰੂ ਹੋ ਜਾਣਗੀਆਂ। ਬਸ ਹੁਣ ਇਹ ਕੰਮ ਜਿਹੜੇ ਕਰਨਗੇ ਨਾ, ਹੁਣ ਉਹਨਾਂ ਦੀ ਗੱਲ ਸੁਣੋ, ਅੰਮ੍ਰਿਤ ਵੇਲੇ ਦੀ ਰੱਖਣਗੇ ਭੇਟਾ, ਮਿੱਠੇ ਸੱਚੀ ਬਾਣੀ ਦੇ ਬੋਲਣਗੇ ਬੋਲ, ਸਤਿਗੁਰ ਨਾਨਕ ਨੇ ਦੋ ਹਿੱਸਿਆਂ ਵਿੱਚ ਵੰਡਿਆ। ਉਹ ਅੰਮ੍ਰਿਤ ਵੇਲੇ ਉੱਠਣ ਵਾਲਿਆਂ ਦੇ ਵੀ ਦੋ ਹਿੱਸੇ ਨੇ, ਉੱਠੇ ਅੰਮ੍ਰਿਤ ਵੇਲੇ, ਇਸ਼ਨਾਨ ਕੀਤੇ, ਇਹ ਤੇ 2-2.5-3 ਘੰਟੇ ਗੁਰੂ ਨੂੰ ਭੇਟਾ ਅੰਮ੍ਰਿਤ ਵੇਲਾ। ਉਸ ਅੰਮ੍ਰਿਤ ਵੇਲੇ ਵਿੱਚ ਪੜੀਆਂ 5 ਬਾਣੀਆਂ ਵਾਹਿਗੁਰੂ ਤੇ ਮੂਲ ਮੰਤਰ ਦਾ ਕੀਤਾ ਸਿਮਰਨ, ਉਹਨਾਂ ਦੇ ਨੇ 2 ਹਿੱਸੇ। ਇੱਕ ਉਹ ਜਿਹਨਾਂ ਨੇ ਅੰਮ੍ਰਿਤ ਵੇਲਾ ਵੀ ਲੇਖੇ ਲਾਤਾ ਤੇ ਬਾਣੀਆਂ ਵੀ ਪੜੀਆਂ, ਸੱਚੇ ਨਾਂ ਦੀ ਵਿਚਾਰ ਵੀ ਕੀਤੀ, ਪਰ ਅਰਦਾਸ ਵਿੱਚ ਮੰਗਾਂ ਰੱਖ ਦਿੱਤੀਆਂ। ਅਰਦਾਸ ਵਿੱਚ ਆ ਗਈ ਮੰਗ, ਘਰ ਵਿੱਚ ਸ਼ਾਂਤੀ, ਪਦਾਰਥ ਬਖਸ਼ ਦੇ, ਕਾਰੋਬਾਰ ਨੂੰ ਚੜ੍ਹਦੀ ਕਲਾ ਦੇ ਦੇ, ਤੰਦਰੁਸਤੀ ਦੇ ਦੇ। ਉਹਨਾਂ ਨੂੰ ਕੀ ਮਿਲਣਾ ਉਸ ਅੰਮ੍ਰਿਤ ਵੇਲੇ ਦਾ ਫਲ? ਕਰਮ ਹੀ ਆਵੇ ਕੱਪੜਾ, ਕੁਛ ਕੀਤੇ ਕਰਮ ਦਾ ਫਲ ਉਹਨੇ ਜ਼ਰੂਰ ਦੇਣਾ, ਕਿਉਂਕਿ ਐਸਾ ਜੱਜ ਹੈ ਉਹ, ਐਸਾ ਨਿਆਂਕਾਰ ਹੈ ਵਾਹਿਗੁਰੂ, ਹਰ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਏ। ਉਹ ਤੇਰੀ ਸੇਵਾ ਦਾ ਇੱਕ ਤਿਲ ਜਿੰਨਾ ਵੇਸਟ ਨਹੀਂ ਹੋਣ ਦਿੰਦਾ, ਤਿਲ ਤਿਲ ਦਾ ਹਿਸਾਬ ਦਿੰਦਾ। ਉਹ ਤੂੰ ਜਿਹੜਾ ਕਰਮ ਕੀਤਾ, ਅੰਮ੍ਰਿਤ ਵੇਲਾ ਦਿੱਤਾ, ਬਾਣੀ ਪੜ੍ਹੀ, ਜੇ ਤੂੰ ਕਰ ਲਈਆਂ ਕੁਝ ਮੰਗਾਂ ਤਾਂ ਤੈਨੂੰ ਅਗਲੇ ਜਨਮ ਵਿੱਚ ਮਨੁੱਖ ਦੀ ਦੇਹ ਫੇਰ ਮਿਲੂਗੀ। ਕੱਪੜਾ ਦੇਹੀ ਅਗਲੇ ਜਨਮ ਵਿੱਚ ਤੈਨੂੰ ਜਨਮ ਦੇ ਦੇਣਾ, ਕਿਉਂਕਿ ਤੇਰੀਆਂ ਮੰਗਾਂ ਪੂਰੀਆਂ ਤਾਂ ਹੀ ਹੋਣਗੀਆਂ ਜੇ ਸਰੀਰ ਹੋਊਗਾ। ਦੇਹ ਤੋਂ ਬਿਨਾਂ ਪ੍ਰਾਰਭਤ ਨਹੀਂ ਹੈ, ਉਹ ਤੇਰੀਆਂ ਮੰਗਾਂ ਪੂਰੀਆਂ ਕਰੂਗਾ, ਐਤਕੀ ਨਹੀਂ ਕਰੂਗਾ। ਉੱਥੇ ਇਨਸਾਫ਼ ਹੈ, ਐਤਕੀ ਪਿਛਲੀਆਂ ਮੰਗਾਂ ਹੀ ਪੂਰੀਆਂ ਹੋਣੀਆਂ। ਅੱਜ ਫਿਰ ਆਖੋ ਸਤਨਾਮ, ਜਿਹੜੇ ਕਰਕੇ ਆਏ ਇੱਥੇ ਤਾਂ ਉਹ ਅਵਸ਼ ਮੇਵ ਭੁਗਤਵਯੰ ਕਰਮ ਕਰੀ ਕਿਰਤਵਨ। ਸ਼ਾਸਤਰ ਕਹਿੰਦਾ ਜਿਹੜਾ ਕਰਮ ਕਰਕੇ ਆਏ ਉਹ ਐਤਕੀ ਤੈਨੂੰ ਅਵਸ਼ ਮੇਵ ਭੋਗੇ ਬਿਨ ਭੁਗਤੇ ਨਹੀਂ ਕਿਰਤ ਕਰਮ ਕੀਤੇ। ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ, ਪਰ ਜਿਹੜਾ ਤੂੰ ਐਤਕੀ ਕਰਮ ਕੀਤਾ ਉਹ ਤੈਨੂੰ ਵਾਹਿਗੁਰੂ ਫਿਰ ਦੇਵੇਗਾ ਕੱਪੜਾ ਦੇਹੀ, ਉਹ ਮੰਗਾਂ ਪੂਰੀਆਂ ਕਰੇਗਾ, ਅਗਲੇ ਜਨਮ ਵਿੱਚ ਉਹ ਫਲ ਦੇਵੇਗਾ। ਪਰ ਜਿਹੜੇ ਹੋਰ ਦੂਜਾ ਹਿੱਸਾ, ਉਹਨਾਂ ਨੇ ਅੰਮ੍ਰਿਤ ਵੇਲਾ ਵੀ ਲਾਤਾ ਲੇਖੇ, ਬਾਣੀ ਵੀ ਪੜ੍ਹੀ, ਪਰ ਮੰਗਿਆ ਕੀ? ਸ਼ੇਖ ਫਰੀਦਾ ਖੈਰ ਦੀਜੈ ਮੰਦ ਦੀ, ਫਿਰ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਜੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਉਹਨਾਂ ਨੇ ਹੋਰ ਮੰਗੇ ਹੀ ਕੁਝ ਨੀ, ਬਸ ਸਾਨੂੰ ਜੋੜ ਰੱਖ ਅੰਮ੍ਰਿਤ ਵੇਲੇ ਨਾਲ, ਸਾਨੂੰ ਜੋੜ ਰੱਖ ਬਾਣੀ ਤੇ ਬਾਣੀ ਨਾਲ। ਜਿਹਨਾਂ ਨੇ ਆਹ ਮੰਗ ਕੀਤੀ ਨਾ, ਉਹ ਨਦਰੀ ਮੋਖ ਦੁਆਰ। ਦੋਵੇਂ ਹਿੱਸੇ ਨੇ ਸਤੁਖ ਵਿੱਚ, ਮੰਗਾਂ ਮੰਗਣ ਵਾਲਿਆਂ ਨੂੰ ਕਰਮੀ ਆਵੇ ਕੱਪੜਾ ਦੇ ਮਿਲੂਗੀ, ਜਨਮ ਮਿਲੇਗਾ। ਜਿਹਨੇ ਅੰਮ੍ਰਿਤ ਵੇਲੇ ਕਰਕੇ ਸਿਮਰਨ ਕੁਝ ਮੰਗਿਆ ਨੀ, ਉਹ ਨਦਰੀ ਮੋਖ ਦੁਆਰ, ਉਸ ਵਾਹਿਗੁਰੂ ਨਦਰੀ ਦੀ ਕਿਰਪਾ ਹੋ ਜਾਣੀ ਹੈ, ਮੁਕਤੀ ਦਾ ਦਰ ਉਹਨਾਂ ਨੂੰ ਲੱਭ ਪੈਣਾ ਹੈ। ਉਹਨਾਂ ਤੇ ਹੋ ਜਾਣੀ ਜਿਹੜੀ ਹੈ ਨਦਰ ਨਾਨਕ ਨਦਰੀ ਨਦਰ ਨਿਹਾਲ, ਜਿਹਨਾਂ ਨੇ ਮੰਗਿਆ ਹੀ ਨਾ ਕੁਝ ਬਸ, ਉਹ ਤਾਂ ਫਿਰ ਮੁਕਤ, ਜਨਮ ਮਰਨਾ ਖਤਮ। ਤੇ ਜਿਹੜੇ ਮੰਗਾਂ ਮੰਗਣਗੇ ਉਹ ਵੀ ਪੂਰੀਆਂ ਕਰੂਗਾ ਵਾਹਿਗੁਰੂ। ਉਹ ਮੰਗਾਂ ਦੇਣ ਖਾਤਰ ਫਿਰ ਅਗਲਾ ਜਨਮ ਧਾਰਨ ਕਰਨਾ ਪਵੇਗਾ। ਇਹ ਜਿਹੜਾ ਸਮਾਂ ਤੁਸੀਂ ਉਲੀਕਿਆ ਸਵੇਰ ਦਾ, ਇਹਨੂੰ ਸਾਂਭਿਆ ਕਰੋ ਹਰ ਰੋਜ਼। ਕਿਸੇ ਸੰਤ ਦੇ, ਪ੍ਰਚਾਰਕ ਦੇ, ਰਾਗੀ ਦੇ ਆਏ ਤੋਂ ਨਾ ਇਹ ਸਿੱਖੋ, ਤੁਹਾਡਾ ਨਿੱਤ ਕਰਮ ਹੈ ਅੰਮ੍ਰਿਤ ਵੇਲੇ ਨੂੰ ਸਾਂਭਣ। ਐਡੀ ਵੱਡੀ ਦਾਤ, ਭੋਗ ਮੋਗ ਦੋਵੇਂ ਇਹਦੇ ਵਿੱਚੋਂ ਪ੍ਰਾਪਤ ਹੁੰਦੇ। ਜੇ ਕੁਝ ਦੇਣਾ ਗੁਰੂ ਨੂੰ ਅੰਮ੍ਰਿਤ ਵੇਲਾ ਦੇ ਦਿਓ, ਜੇ ਗੁਰੂ ਦਾ ਬੋਲ ਬੋਲਣੇ ਹੈ ਤਾਂ ਸੱਚੀ ਬਾਣੀ ਦੇ ਬੋਲੋ। ਇੱਥੇ ਜਹਾਨ ਦੀਆਂ ਵੀ ਖੁਸ਼ੀਆਂ ਪਰ ਲੋਕ ਦੀਆਂ ਵੀ ਖੁਸ਼ੀਆਂ। ਫੇਰ ਕੇ ਅੱਗੇ ਰੱਖੀਏ ਜਿੱਦ ਸੈ ਦਰਬਾਰ, ਮੋਹ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ, ਉੱਤਰ ਦੇ ਦਿੱਤਾ ਅੰਮ੍ਰਿਤ ਵੇਲਾ ਸੱਚ ਨਾਉ। ਵਡਿਆਈ ਵਿਚਾਰ, ਵਡਿਆਈਆਂ ਹੋ ਗਈਆਂ ਕੀਰਤਨ ਤੇ ਵਿਚਾਰ ਹੋ ਗਈ ਕਥਾ। ਉਹ ਸੱਚੇ ਨਾਉ ਦਾ ਹੀ ਕੀਰਤਨ ਤੇ ਸੱਚੀ ਬਾਣੀ ਦੀ ਉਹ ਕਥਾ। ਜੋ ਇਹ ਕਰਨਗੇ ਤਾਂ ਫਿਰ ਕਰਮੀ ਆਵੇ ਕੱਪੜਾ। ਜੇ ਤੂੰ ਮੰਗੇ ਭੋਗ ਪਦਾਰਥ, ਦੁਬਾਰਾ ਤੈਨੂੰ ਮਨੁੱਖ ਜਨਮ ਮਿਲ ਜੂਗਾ। ਜੇ ਕੁਝ ਨਾ ਮੰਗਿਆ ਤੇ ਫਿਰ ਸੱਚਖੰਡ ਮਿਲ ਜੂਗਾ। ਭਾਗੀ ਹੋ ਤੁਸੀਂ, ਕਿਉਂਕਿ ਸਮੇਂ ਦੀ ਕਮੀ ਹੋਣ ਕਰਕੇ ਆਪ ਪ੍ਰਬੰਧਕਾਂ ਨੇ, ਸੰਗਤਾਂ ਨੇ ਭਾਵੇਂ ਕੀਰਤਨ ਦਾ ਸਮਾਂ ਨੀ, ਤੁਸੀਂ ਜੋਬਸ ਵਾਲੇ ਹੋ, ਬੜੀਆਂ ਪ੍ਰੋਬਲਮਸ ਨੇ ਤੁਹਾਨੂੰ, ਨੱਠ ਭੱਜ ਰਹਿੰਦੀ ਹੈ। ਤੇ ਇੱਕ ਵੱਡੀ ਪ੍ਰੋਬਲਮ ਇਹ ਹੈ, ਜਿਹੜੇ ਜੋਬਸ ਵਾਲੇ ਵੀ ਗੁਰਦੁਆਰੇ ਨੀ ਆਉਂਦੇ, ਵਿਹਲੇ ਤਾਂ ਬੈਠੇ ਰਹਿਣਗੇ, ਤਾਸ਼ ਤਾਂ ਖੇਡੀ ਜਾਣਗੇ, ਕਿਸੇ ਸਟੋਰ ਵੀ ਤਾਂ ਗੇੜਾ ਮਾਰ ਆਉਣਗੇ, ਪਰ ਗੁਰਦੁਆਰੇ ਨੀ ਆਉਂਦੇ। ਉਹ ਪ੍ਰੋਬਲਮ ਹੈ ਕਰਮਾਂ ਦੀ, ਸਤਨਾਮ ਉਹਦੀ ਕਿਰਪਾ ਤੋਂ ਬਿਨਾਂ, ਕਰਮਾਂ ਤੋਂ ਬਿਨਾਂ ਕਿੱਥੇ ਇੱਥੇ ਆ ਹੋਵੇ। ਬਹੁਤ ਧੰਨਵਾਦ। ਆਓ ਸਾਰੀ ਸੰਗਤ ਸ੍ਰੀ ਅਨੰਦ ਸਾਹਿਬ ਜੀ ਦੀ ਬਾਣੀ, ਅਨੰਦ ਸਾਹਿਬ ਜੀ ਦੀ ਬਾਣੀ ਵੀ ਜੋੜੋ, ਤਿੰਨਾਂ ਸਾਰੀ ਸੰਗਤ ਬੋਲਿਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਓਅੰਕਾਰ ਸਤਿਗੁਰ ਪ੍ਰਸਾਦ, ਨੰਦ ਭਇਆ ਮੇਰੀ ਮਾਏ ਸਤਿਗੁਰੂ ਨੇ ਪਾਇਆ।
ਸਦਾ ਸ਼ਿਵ ਸਲਾ ਤੇਰੀ ਕਾਮ ਮਨ ਵਸਾਰੇ।
ਪਰਮਾਨੰਦ ਸਦਾ ਮਿਹਰਬਾਨ ਹੋ ਬਖਸ਼ ਦੇਣੇ ਅੱਗੋਂ ਲਈ ਸ਼ੁੱਧ ਸਪਸ਼ਟ ਕਥਾ ਕੀਰਤਨ ਕਰਨ ਦਾ ਪ੍ਰਦਰਸ਼ਨ ਆਪ ਜੀ ਦੇ ਦਾਰਾਈਆਂ ਸਿੱਖਾਂ ਵੱਲੋਂ ਬਾਣੀ ਦਾ ਸਤਿਕਾਰ ਹੋਇਆ ਡਰ ਪਰਿਵਾਰ ਕਰਨ ਸਰਬੱਤ ਸੰਗਤ ਨੂੰ ਅੰਮ੍ਰਿਤ ਦੀ ਦਾਤ ਅੰਮ੍ਰਿਤ ਵੇਲੇ ਦੀ ਦਾਤ ਬਾਣੀ ਤੇ ਬਾਣੇ ਦੀ ਦਾਤ